ਸੋ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ, ਸਭ ਮਦ ਮਾਤੇ ਕਉ ਨਾ ਜਾਗ। ਕਿਸੇ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ ਕਿ ਪਰਮਾਤਮਾ ਵੱਲ ਕੋਈ ਜਾਗਦਾ ਕਿ ਨਹੀਂ ਜਾਗਦਾ, ਕਹਿੰਦੇ ਸਭ ਮਦ ਮਾਤੇ ਕਉ ਨਾ ਜਾਗ। ਸੋ ਜਾਣਨ ਯੋਗ ਵਸਤੂ ਦੇ ਜਾਣੇ ਤੋਂ ਬਿਨਾਂ ਸਾਰੇ ਜੀਵ ਜਿਹੜੇ ਆ ਮਦ ਹੁੰਦਾ ਹੰਕਾਰ ਵਿੱਚ ਮਾਤੇ ਤੋਂ ਭਾਵ ਮਸਤੇ ਹੋਏ ਨੇ, ਅਤੇ ਗਿਆਨ ਜਾਗਰਤ 'ਚ ਕੋਈ ਨਹੀਂ ਜਾਗਦਾ। ਜਿਵੇਂ ਗੁਰੂ ਸਾਹਿਬ ਨੇ ਗੌੜੀ ਰਾਗ 'ਚ ਫਰਮਾਇਆ ਕਿ ਅੱਖਾਂ ਵਿੱਚ ਵਿਕਾਰ ਦ੍ਰਿਸ਼ਟੀ ਰੂਪ ਨੀਂਦ ਆਈ ਹੋਈ ਹੈ, ਤੋ ਕੰਨਾਂ 'ਚ ਕਿਵੇਂ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਾਧ, ਮਨ ਸੋਇਆ ਮਾਇਆ ਬਿਸਮਾਦ। ਸੋ ਇਸ ਤਰ੍ਹਾਂ ਮਹਾਰਾਜ ਨੇ ਉੱਥੇ ਫਰਮਾਇਆ, ਪੰਡਿਤ ਜਨ ਮਾਤੇ ਪੜ੍ਹ ਪੁਰਾਣ। ਪੰਡਿਤ ਲੋਕ ਪੁਰਾਣਾਂ ਦੇ ਪੜ੍ਹਨ 'ਚ ਮਸਤ ਨੇ, ਕਹਿਣ ਤੋਂ ਭਾਵ ਕਿ ਪੁਰਾਣਾਂ ਨੂੰ ਪੜ੍ਹ ਕੇ ਵਿਦਿਆ ਦਾ ਹੰਕਾਰ ਕਰਦੇ ਆ। ਇਸੇ ਪ੍ਰਕਾਰ ਯੋਗੀ ਮਾਤੇ ਯੋਗ ਧਿਆਨ, ਹੱਠ ਯੋਗ ਕਰਨ ਵਾਲੇ ਯੋਗੀ ਜਨ ਜਿਹੜੇ ਹੱਠ ਯੋਗ ਦੇ ਧਿਆਨ 'ਚ ਮਸਤ ਹਨ। ਸੰਨਿਆਸੀ ਮਾਤੇ ਅਹੰਮੇਵ, ਤਪਸੀ ਮਾਤੇ ਤਪ ਕੈ ਭੇਵ। ਸੰਨਿਆਸੀ ਆਪਣੇ ਸੰਨਿਆਸ ਦੇ ਹੰਕਾਰ 'ਚ ਏਵ ਹੁੰਦਾ ਨਿਸ਼ਚੇ ਕਰਕੇ ਮਸਤ ਨੇ। ਉਹ ਕਹਿੰਦੇ ਹੋਰ ਸਾਰੇ ਭੇਖ ਪੰਥਾਈ ਨੇ, ਅਸੀਂ ਇੱਕ ਅਨਾਦੀ ਹਾਂ ਕਿਉਂਕਿ ਸਾਡਾ ਭੇਖ ਦੱਤਾਤਰੇ ਤੋਂ ਚੱਲਿਆ। ਸੰਨਿਆਸੀਆਂ ਨੂੰ ਬਹੁਤਾ ਹੰਕਾਰ ਇਸ ਕਰਕੇ ਆ ਕਿ ਸਾਰੇ ਜਗਤ ਦੇ ਗੁਰੂ ਬ੍ਰਾਹਮਣ ਹਨ ਅਤੇ ਬ੍ਰਾਹਮਣ ਦੇ ਗੁਰੂ ਅਸੀਂ ਸੰਨਿਆਸੀ ਲੋਕ ਹਾਂ। ਤਪੱਸਵੀ ਲੋਕ ਪੰਜ ਧੂਣੀਆਂ ਤਪਣੀਆਂ, ਜਲ ਧਾਰਾ ਸਹਾਰਨੀ, ਕਪਾਲੀ ਆਸਣ ਲਾਉਣਾ ਆਦਿ ਤਪ ਦੇ ਭੇਦ 'ਚ ਮਸਤ ਨੇ। ਸਭ ਮਦ ਮਾਤੇ ਕਉ ਨਾ ਜਾਗ, ਸੰਗ ਹੀ ਚੋਰ ਘਰ ਮੁਸਨ ਲਾਗ। ਇਸ ਤਰ੍ਹਾਂ ਬਚਨ ਕਹਿੰਦੇ ਨੇ ਵੀ ਸਾਰੇ ਜੀਵ ਹੰਕਾਰ 'ਚ ਮਸਤ ਹਨ ਅਤੇ ਗਿਆਨ ਜਾਗਰਤ ਵਿੱਚ ਕੋਈ ਨਹੀਂ ਜਾਗਦਾ। ਇਸ ਲਈ ਜੀਵ ਦੇ ਨਾਲ ਕਾਮ ਕ੍ਰੋਧ ਆਦਿਕ ਰੂਪ ਚੋਰ ਅੰਤਕਰਨ ਰੂਪ ਘਰ ਵਿੱਚੋਂ ਸ਼ੁਭ ਗੁਣਾਂ ਰੂਪੀ ਧਨ ਨੂੰ ਮੁਸਨ ਹੁੰਦਾ ਲੁੱਟਣ ਲੱਗੇ ਹੋਏ ਨੇ। ਮੁਸਨ ਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠੱਗ ਹਾਰੇ। ਕੋਈ ਜਾਗਦਾ ਵੀ ਹੈ ਕਿ ਨਹੀਂ ਜਾਗਦਾ ਮਹਾਰਾਜ ਜੀ? ਕਹਿੰਦੇ ਭਾਈ ਜਾਗਣ ਵਾਲਿਆਂ ਦੇ ਨਾਂ ਲੈਂਦੇ ਹਾਂ। ਹੁਣ ਪਹਿਲਾਂ ਤਾਂ ਜੀਵ ਦੱਸੇ ਸੀ ਜਾਗਦੇ ਨਹੀਂ, ਕਿਹੜੇ ਕਿਹੜੇ ਜਾਗਦੇ ਆ ਜੀ? 1194 ਅੰਗ 'ਤੇ ਕਹਿੰਦੇ ਨੇ, ਜਾਗੈ ਸੁਖਦੇਓ ਹਰ ਅਕੂਰ, ਹਣਵੰਤ ਜਾਗੈ ਧਰ ਲੰਕੂਰ। ਕਹਿੰਦੇ ਨੇ ਬਿਆਸ ਭਗਵਾਨ ਜੀ ਦੇ ਸਪੁੱਤਰ ਸੁਖਦੇਵ ਮੁਨੀ ਜੀ ਅਤੇ ਕ੍ਰਿਸ਼ਨ ਜੀ ਦੇ ਚਾਚਾ ਕਰੂਰ ਭਗਤ ਜੀ ਜਿਹੜੇ ਸੀ ਗਿਆਨ ਜਾਗਰਤ ਜਾਗਦੇ ਆ। ਹੋਰ ਕੌਣ ਜਾਗਿਆ? ਕਹਿੰਦੇ ਸ਼੍ਰੀ ਰਾਮ ਚੰਦਰ ਜੀ ਦਾ ਅਨੰਨ ਸੇਵਕ ਹਨੂੰਮਾਨ ਵੀ ਜਿਹੜਾ ਉਹ ਵੀ ਗਿਆਨ ਜਾਗਰਤ ਜਾਗਦਾ, ਜਿਹਨੇ ਲੰਕੂਰ ਹੁੰਦਾ ਪੂਛ ਧਾਰ ਕੇ ਲੰਕਾ ਸਾੜੀ ਸੀ। ਤੋ ਧਰ ਲੰਕੂਰ ਹੁੰਦਾ ਪੂਛ ਦੇ ਧਾਰਨ ਵਾਲੇ ਸੁਗਰੀਵ ਆਦਿਕ ਵੀ ਜਾਗਦੇ, ਕਿਉਂਕਿ ਜਾਗਣ ਵਾਲਾ ਹੀ ਆਪਣੀ ਵਸਤੂ ਨੂੰ ਸੰਭਾਲ ਸਕਦਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਵਤ ਵਸਤੂ ਆਪਣੀ ਲਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸ਼ੰਕਰ ਜਾਗੈ ਚਰਨ ਸੇਵ, ਕਲ ਜਾਗੇ ਨਾਮਾ ਜੈ ਦੇਵ। ਪਰਮੇਸ਼ਰ ਦੇ ਚਰਨਾਂ ਦੀ ਸੇਵਾ ਵਿੱਚ ਸ਼ੰਕਰ ਤੋਂ ਭਾਵ ਸ਼ਿਵਜੀ ਆਦਿਕ ਜਾਗ ਰਹੇ ਨੇ। ਇਤਨੇ ਤਾਂ ਪਿਛਲੀਆਂ ਯੁੱਗਾਂ ਜਾਗੇ, ਹੁਣ ਕਲਯੁੱਗ 'ਚ ਉੱਚੀ ਜਾਤੀ ਵਿੱਚੋਂ ਭਗਤ ਜੈ ਦੇਵ ਜੀ ਅਤੇ ਨੀਵੀਂ ਜਾਤੀ 'ਚੋਂ ਭਗਤ ਨਾਮਦੇਵ ਜੀ ਜਾਗੇ ਹੈ। ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਹੁਣ ਕਹਿੰਦੇ ਜਾਗਣਾ ਅਤੇ ਸੌਣਾ ਬਹੁਤ ਤਰ੍ਹਾਂ ਦਾ, ਜਿਵੇਂ ਕੋਈ ਆਦਮੀ ਭਜਨ ਵਿੱਚ ਜਾਗਦਾ, ਕੋਈ ਵਿੱਦਿਆ ਪੜ੍ਹਨ 'ਚ ਜਾਗਦਾ, ਕੋਈ ਜੂਆ ਖੇਡਣ 'ਚ, ਕੋਈ ਚੋਰੀ ਕਰਨ 'ਚ ਜਾਗਦਾ, ਕੋਈ ਜੀਵ ਹਿੰਸਿਆ 'ਚ, ਕੋਈ ਵਿਸ਼ਿਆਂ ਵਿੱਚ। ਕਈ ਰੋਗੀ ਜਾਗਦੇ ਰਹਿੰਦੇ ਰਾਤ ਨੂੰ ਦੁੱਖ ਕਰਕੇ, ਕੋਈ ਸ਼ਾਂਤੀ ਨੀਂਦ ਸੁੱਤਾ, ਕੋਈ ਮੋਹ ਦੀ ਨੀਂਦ ਸੁੱਤਾ, ਕੋਈ ਵਿੱਦਿਆ ਜਾਂ ਪ੍ਰਤੱਖ ਨੀਂਦ ਸੁੱਤਾ। ਪਰ ਗੁਰਾਂ ਦੁਆਰੇ ਜਿਹੜੇ ਗੁਰਮੁਖ ਜਨ ਪਰਮੇਸ਼ਰ ਦੇ ਭਜਨ ਸਿਮਰ ਜਾਗਦੇ ਹਨ, ਉਹ ਹੀ ਸਾਰ ਸ੍ਰੇਸ਼ਟ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਇਸ ਦੇਹੀ ਕੇ ਅਧਿਕ ਕਾਮ, ਕਹਿ ਕਬੀਰ ਭਜ ਰਾਮ ਨਾਮ। ਪਰਮਾਤਮਾ ਦਾ ਭਜਨ ਇਸ ਦੇਹੀ ਦੇਹ ਵਾਲੇ ਜੀਵ ਦੇ ਬਹੁਤੇ ਕੰਮ ਆਉਣ ਵਾਲਾ ਹੈ। ਇਸ ਕਰਕੇ ਕਬੀਰ ਜੀ ਕਹਿੰਦੇ, ਤੂੰ ਪਰਮਾਤਮਾ ਦੇ ਨਾਮ ਨੂੰ ਯਾਦ ਕਰ। ਇਸ ਦੇਹ ਦੇ ਪਾਲਣ ਪੋਸਣ ਅਤੇ ਗੰਦਗੀ ਪਿਸ਼ਾਬ ਆਦਿ ਕਿਰਿਆ ਕਰਨ ਦੇ ਕੰਮ ਤਾਂ ਹਨ, ਅਣਕ ਕੰਮ ਬਹੁਤ ਕੰਮ ਨੇ। ਪਰ ਕਬੀਰ ਜੀ ਕਹਿੰਦੇ, ਪਰ ਜਿਹੜਾ ਰਾਮ ਨਾਮ ਦਾ ਚਿੰਤਨ ਕਰਨਾ, ਇਹ ਕੰਮ ਸਭ ਤੋਂ ਵਿਸ਼ੇਸ਼ ਹੈ। ਕਿਸੇ ਸ਼ਰਧਾਲੂ ਨੇ ਕਬੀਰ ਜੀ ਕੋਲੋਂ ਆ ਕੇ ਪੁੱਛਿਆ, ਸੰਸਾਰ ਕਿਹਾ ਜਾ ਜੀ? 11 ਦ੍ਰਿਸ਼ਟਾਂਤ ਦਿੰਦੇ ਆ, 11 ਦ੍ਰਿਸ਼ਟਾਂਤਾਂ ਸਿੱਧ ਕਰਨਗੇ। ਸੋ ਫਰਮਾਉਂਦੇ ਹਨ ਪਾਵਨ ਬਚਨ 3 ਸ਼ਬਦ ਵਿੱਚ, ਜੋ ਏ ਖਸਮ ਹੈ ਜਾਇਆ, ਪੂਤ ਬਾਪ ਖੇਲਾਇਆ, ਬਿਨ ਸ਼ਰਵਣਾ ਖੀਰ ਪਿਲਾਇਆ, ਕਹਿੰਦੇ ਦੇਖੋ ਭਾਈ, ਜਿਸ ਤਰ੍ਹਾਂ ਕੋਈ ਕਹੇ ਕਿ ਜੋਏ ਭਾਵ ਇਸਤਰੀ ਨੇ ਆਪਣੇ ਖਸਮ ਭਾਵ ਪਤੀ ਨੂੰ ਜਾਇਆ ਜੰਮਿਆ ਅਤੇ ਪੁੱਤਰ ਨੇ ਆਪਣੇ ਪਿਤਾ ਨੂੰ ਲੋਰੀਆਂ ਦੇ ਕੇ ਖਿਡਾਇਆ ਅਤੇ ਦੁੱਧ ਸਰਵਣ ਵਗਣ ਦੇ ਸਾਧਨ ਜੋ ਥਣ ਹਨ ਉਹਨਾਂ ਤੋਂ ਬਿਨਾਂ ਹੀ ਸੋ ਮੱਝ ਗਾਂ ਨੇ ਦੁੱਧ ਪਿਆਤਾ ਬੱਚੇ ਨੂੰ, ਇਸੇ ਪ੍ਰਕਾਰ ਬੱਚੇ ਨੂੰ ਪਿਆਤਾ। ਕਹਿੰਦੇ ਰਹਾਉ ਦੀਆਂ ਤੁਕਾਂ 'ਚ ਕਹਿੰਦੇ ਦੇਖ ਲੋਗਾ ਕਲ ਕੋ ਭਾਓ ਸੁੱਤ ਮੁੱਕ ਲਾਈ ਆਪਣੀ ਮਾਓ ਰਹਾਓ। ਇਹ ਕਲਯੁੱਗ ਦੀ ਗੱਲ ਦੱਸਦੇ ਨੇ, ਇਹ ਲੋਕੋ ਕਲਾ ਰੂਪ ਸੰਸਾਰ ਦਾ ਭਾਓ, ਭਾਓ ਹੁੰਦਾ ਪ੍ਰਕਾਰ, ਇਹ ਪ੍ਰਕਾਰ ਇਸ ਤਰ੍ਹਾਂ ਵੇਖਣਾ ਕਰੋ ਜਿਸ ਤਰ੍ਹਾਂ ਕੋਈ ਆਖੇ ਕਿ ਪੁੱਤਰ ਨੇ ਆਪਣੀ ਮਾਤਾ ਦਾ ਮੁਕਲਾਵਾ ਲਿਆਂਦਾ ਭਾਵ ਜਿਸ ਤਰ੍ਹਾਂ ਇਹ ਸਾਰੀਆਂ ਗੱਲਾਂ ਝੂਠੀਆਂ ਨੇ, ਇਸੇ ਤਰ੍ਹਾਂ ਸੰਸਾਰ ਝੂਠਾ। ਕਹਿੰਦੇ ਲੋਕੋ ਵੇਖੋ ਇਸ ਤਰ੍ਹਾਂ ਕੋਈ ਕਹੇ ਕਿ ਕਲਾ ਵਾਲਿਆਂ ਦਾ ਆਪਸ ਵਿੱਚ ਪ੍ਰੇਮ ਹੈ, ਲੜਾਈ ਕਲਾ ਵਾਲੇ ਲੜਾਈ ਝਗੜੇ ਵਾਲਿਆਂ ਦਾ ਪ੍ਰੇਮ ਹੈ, ਕਿਹਦਾ ਕਿਹਦਾ? ਕਹਿੰਦੇ ਜਿਵੇਂ ਗਰੜ ਅਤੇ ਸੱਪ ਦੀ ਬਣਦੀ ਨਹੀਂ, ਕਹੇ ਜੇ ਕੋਈ ਕਹੇ ਗਰੜ ਅਤੇ ਸੱਪ ਦਾ ਪ੍ਰੇਮ ਹੈ ਹੋ ਨਹੀਂ ਸਕਦਾ, ਜੇ ਕੋਈ ਕਹੇ ਬਿੱਲੀ ਅਤੇ ਚੂਹੇ ਦਾ ਪ੍ਰੇਮ ਹੋ ਗਿਆ ਨਹੀਂ ਹੁੰਦਾ, ਕੋਈ ਕਹੇ ਸ਼ੇਰ ਅਤੇ ਬੱਕਰੀ ਦਾ ਪ੍ਰੇਮ ਹੋ ਗਿਆ ਉਹ ਨਹੀਂ ਹੁੰਦਾ, ਜਿਸ ਤਰ੍ਹਾਂ ਇਹ ਨਹੀਂ ਹੋ ਸਕਦਾ। ਇਵੇਂ ਸੰਸਾਰ ਤਿੰਨੇ ਸਮੇਂ ਮਿੱਥਿਆ ਹੀ ਹੈ, ਵਿਸ਼ਰਾਮ ਦੇ ਕੇ ਕਹਿੰਦੇ ਉਹਨਾਂ ਨੇ ਆਪਣੇ ਯਥਾਰਥ ਬਚਨ ਕੀਤੇ ਨੇ ਅਤੇ ਉਹਨਾਂ ਦੇ ਮਨ 'ਚ ਕੋਈ ਮੈਲ ਨਹੀਂ ਹੁੰਦੀ, ਇਸ ਕਰਕੇ ਉਹ ਸਾਰੀ ਗੱਲ ਨਿਸ਼ੰਕ ਕਹਿੰਦੇ ਬੇਖੌਫ। ਹੁਣ ਜਿਹਦੇ ਮਨ 'ਚ ਮੈਲ ਹੁੰਦੀ ਆ ਉਹ ਕਹਿਣਗੇ ਦੇਖੋ ਜੀ ਕੀ ਲਿਖਿਆ ਹੋਇਆ, ਤਾਂ ਹੀ ਉਹ ਕਿੰਤੂ ਪਰੰਤੂ ਜਾਂ ਕਰਦੇ ਦਸਵੇਂ ਪਾਤਸ਼ਾਹ ਦੀ ਬਾਣੀ 'ਚ, ਉਹ ਉਹਨਾਂ ਨੇ ਤਾਂ ਸਾਫ਼ ਮਨ ਨਾਲ ਗੱਲ ਲਿਖੀ, ਉਹਨਾਂ ਦੇ ਮਨ 'ਚ ਵਿਕਾਰ ਨਹੀਂ। ਜਿਹਦੇ ਮਨ 'ਚ ਵਿਕਾਰ ਹੁੰਦੇ ਆ ਉਹਦੀ ਭਾਵਨਾ ਉਹ ਹੁੰਦੀ, ਜਿਵੇਂ ਡਾਕਟਰ ਆ, ਡਾਕਟਰ ਤਾਂ ਸੋ ਸਾਰੇ ਕਾਰਜ ਹੀ ਕਰਦੇ, ਸਰੀਰ ਉਹਨਾਂ ਲਈ ਤਾਂ ਸਾਰਾ ਮਾਸ ਹੀ ਆ, ਤਾਂ ਉਹ ਰੋਗ ਦੇਖਦੇ, ਉਹਦੇ ਮਨ 'ਚ ਵਿਕਾਰ ਥੋੜ੍ਹੀ ਹੁੰਦਾ। ਜਿਹੜੇ ਸੰਸਾਰੀ ਲੋਕ ਹੁੰਦੇ ਆ ਇਹ ਜੇ ਕਹਿਣ ਦੇਖੋ ਜੀ ਡਾਕਟਰ ਤਾਂ ਬੜਾ ਕਮੀਨਾ ਹੈ, ਸੋ ਇਸ ਪ੍ਰਕਾਰ ਇਹ ਨਹੀਂ ਗੱਲ ਹੁੰਦੀ, ਮਹਾਰਾਜ ਦਾ ਮਨ ਸਾਫ਼ ਹੈ। ਕਬੀਰ ਜੀ ਤਾਂ ਬ੍ਰਹਮ ਗਿਆਨੀ, ਉਹ ਦਿਲੋਂ ਮਾੜੇ ਹੋ ਕੇ ਨਹੀਂ ਕੁਛ ਕਹਿੰਦੇ, ਉਹ ਤਾਂ ਸਿੱਧੇ ਲੋਕਾਂ ਦੀ ਉਦਾਹਰਣ ਇਉਂ ਸਮਝਾਉਂਦੇ ਜੀ ਨਾਲ ਸੰਸਾਰੀ ਬੰਦੇ ਸਮਝ ਸਕਣ, ਇਹਨਾਂ ਗੱਲਾਂ ਨਾਲ ਆਪਾਂ ਸਮਝ ਸਕਦੇ ਹਾਂ, ਤਾਂ ਸਮਝਾਉਂਦੇ ਆ। ਗ੍ਰਿਸ਼ਤੀਆਂ ਨੂੰ ਸਮਝਾਉਂਦੇ ਆ, ਕਿਤੇ ਕਿਸੇ ਨੂੰ ਸਮਝਾਉਂਦੇ ਆ, ਪਗਾ ਬਿਨ ਹੁਰੀਆ ਮਾਰਤਾ ਬਦਨਾ ਬਿਨ ਖਿਰ ਖਿਰ ਹਾਸਤਾ। ਕਹਿੰਦੇ ਜਿਸ ਤਰ੍ਹਾਂ ਕੋਈ ਕਹੇ ਕਿ ਪੈਰਾਂ ਤੋਂ ਬਿਨਾਂ ਬਿਨਾਂ ਹੀ ਆ ਅਤੇ ਹੁਰੀਆਂ ਛਾਲਾਂ ਮਾਰਦਾ, ਪੈਰਾਂ ਤੋਂ ਬਿਨਾਂ ਛਾਲਾਂ ਕੌਣ ਮਾਰ ਸਕਦਾ, ਅਤੇ ਬਣਿਆ ਹੁੰਦਾ ਮੂੰਹ ਤੋਂ ਬਿਨਾਂ ਹੈ, ਅਤੇ ਖਿਰ ਖਿਰ ਖਿੜ ਖਿੜ ਕੇ ਪਾਟਾ ਟਾ ਕਰਕੇ ਹੱਸਿਆ, ਮੂੰਹ ਤੋਂ ਬਿਨਾਂ ਹੀ ਕੋਈ ਹੱਸ ਪਿਆ, ਜੇ ਮੂੰਹ ਹੋਊਗਾ ਤਾਂ ਹੱਸੂਗਾ। ਨਿੰਦਰਾ ਬਿਨ ਨਰਫੈ ਸੋਵੈ ਬਿਨ ਬਾਸਨ ਖੀਰ ਬਿਲੋਵੈ। ਜਿਸ ਤਰ੍ਹਾਂ ਕੋਈ ਕਹੇ ਕਿ ਨੀਂਦ ਤੋਂ ਬਿਨਾਂ ਹੀ ਆਦਮੀ ਪਲੰਘ 'ਤੇ ਲੰਮਾ ਪੈ ਕੇ ਸੌਂਦਾ, ਅਤੇ ਭਾਂਡੇ ਤੋਂ ਬਿਨਾਂ ਹੀ ਦੁੱਧ ਦਹੀਂ ਨੂੰ ਬਿਲੋਵੈ ਰਿੜਕਦਾ। ਬਿਨ ਅਸਥਨ ਗਊ ਲਵੇਰੀ ਪੈੜੇ ਬਿਨ ਬਾਟ ਕੰਧੇਰੀ। ਜਿਸ ਤਰ੍ਹਾਂ ਕੋਈ ਕਹੇ ਕਿ ਥਣਾਂ ਤੋਂ ਬਿਨਾਂ ਅਤੇ ਗਊ ਲਵੇਰੀ ਆ, ਭਾਵ ਚੰਗਾ ਦੁੱਧ ਦੀ ਹੈ ਥਣਾਂ ਤੋਂ ਬਿਨਾਂ ਹੀ, ਇਹ ਕਿਵੇਂ ਹੋਜੂ? ਪੈਂਡੇ ਤੋਂ ਬਿਨਾਂ ਭਾਵ ਰਸਤਾ ਤਾਂ ਪਿਆ ਅਤੇ ਨਹੀਂ ਤੋ ਰਸਤੇ 'ਤੇ ਪਿਆ ਨਹੀਂ, ਅਤੇ ਕਹਿੰਦਾ ਬਹੁਤ ਸਾਰੀ ਵਾਟ ਕਰ ਲਈ। ਜਿਸ ਤਰ੍ਹਾਂ ਇਹ ਗੱਲਾਂ ਝੂਠੀਆਂ ਸਾਰੀਆਂ ਅਤੇ ਸੱਚੀਆਂ ਇਹ ਗੱਲਾਂ ਸਾਰੀਆਂ ਸੱਚੀਆਂ, ਇਸ ਤਰ੍ਹਾਂ ਸੰਸਾਰ ਵੀ ਸੱਚਾ ਨਹੀਂ, ਸੱਚੀਆਂ ਨਹੀਂ ਨਾ ਇਹ ਗੱਲਾਂ ਸਾਰੀਆਂ, ਇਹ ਝੂਠੀਆਂ ਗੱਲਾਂ ਨੇ। ਬਿਨ ਸਤਿਗੁਰ ਬਾਟ ਨਾ ਪਾਈ ਕਹੋ ਕਬੀਰ ਸਮਝਾਈ। ਕਬੀਰ ਜੀ ਫਰਮਾਉਂਦੇ ਸਤਿਗੁਰਾਂ ਦੇ ਸਮਝਾਏ ਤੋਂ ਬਿਨਾਂ ਇਹ ਅਤਿਅੰਤ ਸੋ ਜਿਹੜਾ ਹੈ ਨਾ ਅਤਿਅੰਤਾ ਭਾਵ ਦੇ ਨਿਸ਼ਚੇ ਕਰਨ ਰੂਪੀ ਵਾਟ ਕਿਸੇ ਨੇ ਪਾਈ ਨਹੀਂ। ਸਤਿਗੁਰੂ ਜੀ ਕਿਰਪਾ ਕਰਕੇ ਸਮਝਾਉਣ ਤਾਂ ਹੀ ਉਹ ਸੰਸਾਰ ਨੂੰ ਮਿੱਥਿਆ ਰੂਪ ਨਿਸ਼ਚੇ ਕਰਦਾ। ਹੁਣ ਇਹਦਾ ਇੱਕ ਹੋਰ ਅੰਤਰੀ ਭਾਵ ਹੈ, ਇਹਦੇ ਤਿੰਨ ਅੰਤਰੀ ਭਾਵ ਨੇ। ਹੁਣ ਮਾਇਆ ਦਾ ਪ੍ਰਤਾਪ ਦੱਸਦੇ ਆ। ਜੋਏ ਖਸਮ ਹੈ ਜਾਇਆ, ਜੋਏ ਹੁੰਦੀ ਮਾਇਆ, ਉੱਧਰ ਸੀਗੀ ਇਸਤਰੀ। ਕਹਿੰਦੇ ਜੋਏ ਮਾਇਆ ਨੇ ਖਸਮ ਹੁੰਦਾ ਪਰਮਾਤਮਾ ਨੂੰ ਜੀਵ ਰੂਪ ਕਰਕੇ ਜਾਇਆ ਪੈਦਾ ਕੀਤਾ, ਇਹ ਤਾਂ ਠੀਕ ਹੈ। ਕਹਿੰਦੇ ਹਾਂਜੀ। ਅਤੇ ਪੂਤ ਬਾਪ ਖੇਲ ਆਇਆ, ਪੂਤ ਹੁੰਦਾ ਮਨ ਨੇ ਆਪਣੇ ਪਿਤਾ ਜੀਵ ਨੂੰ ਕਈ ਤਰ੍ਹਾਂ ਦੇ ਪਦਾਰਥਾਂ 'ਚ ਖਿਡਾਉਣਾ ਕੀਤਾ। ਇਸ ਕਰਕੇ ਹਰ ਇੱਕ ਨੂੰ ਕੁਸੰਗ ਤੋਂ ਬਚਣਾ ਚਾਹੀਦਾ, ਦਸਮੇਸ਼ ਪਿਤਾ ਲਿਖਦੇ ਆ। ਸੋ 1084 ਅੰਗ 'ਤੇ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਲਿਖਦੇ ਆ, ਨੀਚ ਸੰਗ ਕੀਜੈ ਨਹੀਂ ਸੁਨੇਹੋ ਮੀਤ ਕੁਮਾਰ, ਭੇਡ ਪੂਛ ਭਾਦੋ ਨਹੀਂ ਨਦੀ ਕੋ ਕਹਿ ਗਹਿ ਉਤਰਿਓ ਪਾਰ। ਸੋ ਇਸ ਪ੍ਰਕਾਰ ਕਹਿੰਦੇ ਨੇ ਨੀਚ ਬੰਦੇ ਦੀ ਕਦੇ ਵੀ ਸੰਗਤ ਨਾ ਕਰਿਓ। ਕੋਈ ਬੰਦਾ ਜਿਵੇਂ ਕਹੇ ਭੇਡ ਦੀ ਪੂਛ ਫੜ ਕੇ ਮੈਂ ਨਦੀ ਪਾਰ ਹੋ ਗਿਆ, ਇਹ ਕਹਿੰਦੇ ਜਿਵੇਂ ਹਾਸੇ ਵਾਲੀ ਗੱਲ ਹੈ, ਕਿਵੇਂ ਪਾਰ ਹੋ ਜੂਗਾ ਉਹ, ਭੇਡ ਤਾਂ ਪਾਣੀ 'ਚ ਨਹੀਂ ਵੜਦੀ ਹੈ। ਇਸ ਪ੍ਰਕਾਰ ਕਹਿੰਦੇ ਨੇ ਜੋਏ ਖਸਮ ਹੈ ਜਾਇਆ, ਜੋਏ ਹੁੰਦੀ ਮਾਇਆ ਅਤੇ ਖਸਮ ਪਰਮਾਤਮਾ, ਦੋਹਾਂ ਨੇ ਆਪ 'ਚ ਮਿਲ ਕੇ ਮਾਇਆ ਸਬਲ ਹੋ ਕੇ ਜੀਵ ਰੂਪ ਲੜਕੇ ਨੂੰ ਜਾਇਆ ਪੈਦਾ ਕੀਤਾ। ਪੂਤ ਬਾਪ ਖੇਲ ਆਇਆ, ਬਾਪ ਹੈਗਾ ਈਸ਼ਵਰ ਅਤੇ ਜੀਵ ਰੂਪ ਲੜਕੇ ਨੂੰ ਸੱਤਾ ਸਫੁਰਤੀ ਦੇ ਕੇ ਖਿਡਾ ਰਿਹਾ। ਬਿਨ ਸਰਵਣਾ ਖੀਰ ਪਿਲਾਇਆ, ਸਰਵਣਾ ਹੁੰਦਾ ਕੰਨ ਆਦਿ ਇੰਦਰੀਆਂ ਤੋਂ ਬਿਨਾਂ ਜੋ ਪਰਮਾਤਮਾ ਹੈ ਉਹ ਜੀਵ ਰੂਪ ਲੜਕੇ ਨੂੰ ਖੀਰ ਹੁੰਦਾ ਦੁੱਧ ਆਦਿ ਕਈ ਤਰ੍ਹਾਂ ਦੇ ਪਦਾਰਥ ਸਿਖਾਉਂਦਾ। ਦੇਖੋ ਲੋਗਾ ਕਲਕੋ ਭਾਉ ਇਹ ਲੋਕੋ ਵੇਖੋ ਪਰਮਾਤਮਾ ਦੀ ਕਿਰਪਾ ਨਾਲ ਕਲਾ ਵਾਲਿਆਂ ਦਾ ਭਾਵ ਵਿਰੋਧੀ ਤੱਤਾਂ ਦਾ ਆਪਸ ਵਿੱਚ ਭਾਉ ਪ੍ਰੇਮ ਮੇਲ ਹੋ ਰਿਹਾ। ਧਰਤੀ ਨਾਲੋਂ ਪਾਣੀ 10 ਹਿੱਸੇ ਜ਼ਿਆਦਾ ਹੈ, ਜ਼ਮੀਨ ਪਾਣੀ ਉੱਤੇ ਤਰਦੀ ਹੈ ਪਰ ਪਰਮਾਤਮਾ ਦੀ ਕਿਰਪਾ ਨਾਲ ਪਾਣੀ ਧਰਤੀ ਨੂੰ ਡੋਬਦਾ ਨਹੀਂ। ਇਸੇ ਤਰ੍ਹਾਂ ਅਗਨੀ ਸਾਰੀ ਬਨਸਪਤੀ ਵਿੱਚ ਹੈ ਪਰ ਬਨਸਪਤੀ ਨੂੰ ਸਾੜਦੀ ਨਹੀਂ। ਕਹਿੰਦੇ ਹੇ ਲੋਕੋ ਇਹ ਕੱਲ ਹੁੰਦਾ ਅਵਿਦਿਆ ਦਾ ਭਾਉ ਪ੍ਰਤਾਪ ਦੇਖਣਾ ਕਰੋ। ਸੁੱਤ ਮੁਕਲਾਈ ਆਪਣੀ ਮਾਓ ਰਹਾਓ, ਮਾਇਆ ਦਾ ਪੁੱਤਰ ਜੋ ਜੀਵ ਹੈ ਇਹਨੇ ਆਪਣੀ ਮਾਓ ਭਾਵ ਮਾਇਆ ਮਾਂ ਜਿਹੜੀ ਹੈ ਉਹਦਾ ਮੁਕਲਾਵਾ ਲਿਆਉਂਦਾ। ਮੁਕਲਾਵਾ ਕਿਹੜਾ ਲਿਆਉਂਦਾ? ਮਾਇਆ ਹੈ ਤਾਂ ਈਸ਼ਵਰ ਦੀ, ਪਰ ਜਿਹੜਾ ਮਾਇਆ ਨੂੰ ਇਹ ਜੀਵ ਆਪਣੀ ਮੰਨੀ ਬੈਠਾ, ਈਸ਼ਵਰ ਦੀ ਜਿਹੜੀ ਆ ਉਹਨੂੰ ਆਪਦੀ ਮੰਨੀ ਜਾਂਦਾ। ਪਰ ਕੀ ਕਹੋ ਆਪਣੀ ਕਰ ਜਾਂਦਾ, ਇਹੀ ਮੁਕਲਾਵਾ ਲਿਆਉਣਾ। ਉਹ ਪਰਮੇਸ਼ਰ ਦੀ ਪ੍ਰਾਪਤੀ ਸ਼ੁੱਧ ਮਨ ਤੋਂ ਬਿਨਾਂ ਹੁੰਦੀ ਨਹੀਂ। ਪਰ ਪਗਾਂ ਬਿਨ ਹੁਰੀਆਂ ਮਾਰਤਾ, ਇਹ ਮਨ ਪੈਰਾਂ ਤੋਂ ਬਿਨਾਂ ਕਈ ਤਰ੍ਹਾਂ ਦੀਆਂ ਛਾਲਾਂ ਮਾਰਦਾ। ਜਿਵੇਂ ਆਪਾਂ ਕਈ ਵਾਰੀ ਬੈਠੇ ਤਾਂ ਆਰਾਮ ਨਾਲ ਹੀ ਹੁੰਦੇ ਹਾਂ, ਕੋਈ ਧੁਨੀ ਇਹੀ ਜਿਹੀ ਚੱਲ ਪਏ ਜਾਂ ਗੱਤਕੇ ਵਾਲੇ ਢੋਲ ਜਿਹਾ ਵਜਾਉਣ ਲੱਗ ਜਾਣ ਜਾਂ ਰਾਗੀ ਸਿੰਘ ਹੈ ਜਾਂ ਬਾਜਾ, ਅੰਦਰੇ ਅੰਦਰ ਮਨ ਛਾਲਾਂ ਮਾਰਨ ਲੱਗ ਜਾਂਦਾ। ਇੱਕ ਬੰਦਾ ਮੈਨੂੰ ਕਹਿੰਦਾ ਮੇਰਾ ਨੱਚਣ ਨੂੰ ਜੀ ਕਰਦਾ। ਮੈਂ ਕਿਹਾ ਵੀ ਇਹ ਤਾਂ ਮਹਾਰਾਜ ਨੇ ਮਨਾ ਕੀਤਾ। ਅੰਦਰੇ ਕਹਿੰਦਾ ਮੇਰਾ ਮਨ ਨੱਚਦਾ। ਇਹ ਮਨ ਦੀਆਂ ਗੱਲਾਂ ਦੱਸਦੇ ਹੁਣ ਮਹਾਰਾਜ। ਕਹਿੰਦੇ ਜਿਸ ਤਰ੍ਹਾਂ ਕਿ ਬੈਠਾ ਤਾਂ ਅੰਮ੍ਰਿਤਸਰ ਹੁੰਦਾ ਅਤੇ ਹਰਿਦੁਆਰ ਗੰਗਾ ਪਹੁੰਚ ਗਿਆ, ਪਗਾਂ ਬਿਨ ਪੈਰਾਂ ਤੋਂ ਬਿਨਾਂ ਹੀ ਹੁਰੀਆਂ ਮਾਰੀ ਜਾਂਦਾ। ਸੋ ਇਸ ਪ੍ਰਕਾਰ ਜੇ ਆਪਾਂ ਨਾਂ ਲੈ ਦੀਏ ਇੱਥੋਂ ਬੈਠੇ ਕਿਸੇ ਥਾਂ ਦਾ ਉੱਥੇ ਪਹੁੰਚ ਜਾਂਦਾ, ਬਿਨਾਂ ਹੀ ਪੈਰਾਂ ਤੋਂ ਪਹੁੰਚ ਜਾਂਦਾ ਮਨ। ਬਦਨਾ ਬਿਨ ਖਿਰਖਿਰ ਹਾਸਤਾ, ਮਨ ਮੂੰਹ ਤੋਂ ਬਿਨਾਂ ਹੀ ਖਿੜਖਿੜ ਹੱਸਦਾ। ਫਲਾਨਾ ਬੰਦਾ ਕਹਿੰਦਾ ਉਹਦੀ ਗੱਲ ਸੁਣ ਕੇ ਨਾ ਮੈਂ ਅੰਦਰੇ ਅੰਦਰ ਹੱਸੀ ਗਿਆ, ਮੈਨੂੰ ਅੰਦਰੇ ਅੰਦਰ ਬੜਾ ਹਾਸਾ ਆਇਆ, ਮਨ ਹੱਸਦਾ ਮੂੰਹ ਚੁੱਪ ਹੈ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਨਿੰਦਰਾ ਬਿਨ ਨਰ ਪੈ ਸੋਭੈ। ਵਾਸਤਵ ਦੇ ਜੀਵ ਵਿਦਿਆ ਰੂਪ ਨੀਂਦ ਤੋਂ ਬਿਨਾਂ ਹੋ ਕੇ, ਨਿੰਦਰਾ ਨੀਂਦ ਤੋਂ ਬਿਨਾਂ ਪਰ ਭੁਲੇਖੇ ਕਰਕੇ ਵਿਦਿਆ ਰੂਪ ਨੀਂਦ ਵਿੱਚ ਪੈ ਕੇ ਸੁੱਤਾ ਹੋਇਆ। ਬਿਨ ਬਾਸਨ ਖੀਰ ਬਿਲੋਵੈ, ਮਾਇਆ ਵਿੱਚ ਸੁੱਖ ਦੀ ਇੱਛਾ ਕਰਨੀ ਇਸ ਤਰ੍ਹਾਂ ਨਿਸਫਲ ਹੈ ਜਿਵੇਂ ਕੋਈ ਕਹੇ ਕਿ ਭਾਂਡੇ ਤੋਂ ਬਿਨਾਂ ਹੀ ਦੁੱਧ ਰਿੜਕਦਾ। ਬਿਨ ਅਸਥਨ ਗਊ ਲਵੇਰੀ, ਮਾਇਆ ਰੂਪੀ ਗਊ ਸੁੱਖ ਰੂਪ ਸਥਾਨ ਤੋਂ ਬਿਨਾਂ ਪਰ ਜੀਵਾਂ ਨੇ ਇਹਨੂੰ ਦਲੇਰੀ ਹੁੰਦਾ ਸੁੱਖ ਰੂਪ ਸਮਝਿਆ ਹੋਇਆ। ਤੋ ਜਿਸ ਤਰ੍ਹਾਂ ਗਊ ਦੁੱਧ ਦਿੰਦੀ ਹੈ ਇਸੇ ਤਰ੍ਹਾਂ ਮਾਇਆ ਦੁੱਧ ਆਦਿਕ ਕਈ ਪਦਾਰਥ ਦਿੰਦੀ ਹੈ, ਇਸ ਕਰਕੇ ਮਾਇਆ ਨੂੰ ਗਊ ਕਿਹਾ ਇੱਥੇ। ਪੈਂਡੇ ਬਿਨ ਬਾਟ ਕੰਧੇਰੀ, ਆਪਣਾ ਆਪ ਰੂਪ ਹੋਣ ਕਰਕੇ ਪੈਂਡੇ ਤੋਂ ਬਿਨਾਂ, ਭਾਵ ਜੀਵ ਈਸ਼ਵਰ ਵਿੱਚ ਕੋਈ ਭੇਦ ਰੂਪ ਪੈਂਡਾ ਨਹੀਂ, ਜੀਵ ਈਸ਼ਵਰ ਵਿੱਚ ਕੋਈ ਦੋ ਚਾਰ ਮੀਲਾਂ ਦੀ ਵਿੱਥ ਨਹੀਂ। ਪੰਚਮ ਪਿਤਾ ਨੇ ਜਿਵੇਂ ਕਿਹਾ ਪਿਰੀਏ ਤੂੰ ਜਾਣ ਮਹਿਜਾ ਸਾਓ, ਜੋਈ ਸਾਈ ਮੋਹ ਖੜਾ, ਕਿਆ ਗਾਲ ਆਇਓ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ। ਪਰ ਇਹ ਜੀਵ ਬਹੁਤੀ ਬਾਟ ਸਮਝ ਰਿਹਾ ਤੇ ਇਉਂ ਕਹਿੰਦਾ ਜੀਵ ਕੇ ਈਸ ਸਮਾਨ, ਜੀਵ ਈਸ਼ਵਰ ਦੇ ਸਮਾਨ ਹੀ ਕਿਵੇਂ ਹੋ ਸਕਦਾ। ਬਿਨ ਸਤਿਗੁਰ ਬਾਟ ਨਾ ਪਾਈ, ਪੂਰਨ ਸਤਿਗੁਰਾਂ ਤੋਂ ਬਿਨਾਂ ਪਰਮੇਸ਼ਰ ਪ੍ਰਾਪਤੀ ਦੀ ਗਿਆਨ ਭਗਤੀ ਅਤੇ ਅਭੇਦਤਾ ਰੂਪੀ ਬਾਟ ਨਹੀਂ ਪਾਈ ਜਾਂਦੀ। ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ, ਕਹੋ ਨਾਨਕ ਨੀਚੋ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ, ਕਹੋ ਕਬੀਰ ਸਮਝਾਈ। ਕਬੀਰ ਜੀ ਕਹਿੰਦੇ ਆ ਜਦ ਇਸ ਤਰ੍ਹਾਂ ਸਮਝਾਇਆ ਤਾਂ ਜੀਵ ਨੂੰ ਸਮਝ ਆਈ। ਸੋ ਸੇਵਕਾਂ ਨੇ ਬੇਨਤੀ ਕੀਤੀ ਕਿ ਜਿਸ ਪ੍ਰਭੂ ਦੇ ਨਾਮ ਸਿਮਰਨ ਦਾ ਆਪ ਉਪਦੇਸ਼ ਦਿੰਦੇ ਹੋ ਉਹ ਕਿਸੇ ਦੀ ਸਹਾਇਤਾ ਵੀ ਕਰਦਾ ਕਿ ਨਹੀਂ ਕਰਦਾ? ਸੋ ਹੁਣ ਉੱਤਰ ਦਿੰਦਿਆਂ ਕਬੀਰ ਜੀ ਪ੍ਰਹਿਲਾਦ ਦੀ ਸਾਖੀ ਸੁਣਾਉਂਦੇ, ਕਹਿੰਦੇ ਦੇਖੋ ਸਹਾਇਤਾ ਤਾਂ ਕਰਦਾ ਹੀ ਹੈ ਭਾਈ ਪਰਮਾਤਮਾ, ਤੁਹਾਨੂੰ ਦੱਸੀ ਹੁਣ ਦੇਖੋ ਪ੍ਰਹਿਲਾਦ ਦੀ ਸਹਾਇਤਾ ਕੀਤੀ ਹੈ। ਪ੍ਰਹਿਲਾਦ ਪਠਾਏ ਪੜਨ ਸਾਲ, ਸੰਗ ਸਖਾ ਬਹੁ ਲੀਏ ਬਾਲ। ਕਹਿੰਦੇ ਦੇਖੋ ਜਿਸ ਵੇਲੇ ਪਿਤਾ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਪੜ੍ਹਨ ਵਾਸਤੇ ਪਾਠਸ਼ਾਲਾ ਵਿੱਚ ਭੇਜਿਆ ਤਾਂ ਪ੍ਰਹਿਲਾਦ ਨੇ ਆਪਣੇ ਨਾਲ ਸਖਾ ਹੁੰਦੇ ਪਿਆਰੇ ਬਾਲ ਜਿਹੜੇ ਬਾਲਕ ਸੀ ਨਾਲ ਦੇ ਬਹੁਤੇ ਸਾਰੇ ਲੈ ਲਏ, ਅਤੇ ਸ਼ੁਕਰ ਦੇ ਪੁੱਤਰ ਸੰਡਾ ਅਤੇ ਮਰਕਾ ਜਿਸ ਵੇਲੇ ਰਾਜਨੀਤਿਕ ਵਿੱਦਿਆ ਪੜ੍ਹਾਉਣ ਲੱਗੇ ਤਾਂ ਪ੍ਰਹਿਲਾਦ ਨੇ ਉਸ ਵਕਤ ਕਿਹਾ ਮੋਕਾ ਕਹਾਂ ਪੜ੍ਹਾਵਸ ਆਲ ਜਾਲ, ਮੇਰੀ ਪਟਿਆ ਲਿਖ ਦਿਓ ਸ੍ਰੀ ਗੋਪਾਲ। ਮੈਨੂੰ ਆਲ ਹੁੰਦਾ ਘਰ ਦੇ, ਜਾਲ ਹੁੰਦਾ ਧੰਦੇ, ਕਿਸ ਵਾਸਤੇ ਪੜ੍ਹਾਉਂਦੇ ਹੋ? ਭਾਵ ਘਰ ਦੇ ਧੰਦਿਆਂ ਵਿੱਚ ਫਸਣ ਵਾਲੀ ਵਿੱਦਿਆ ਨਾ ਪੜ੍ਹਾਓ, ਮੇਰੀ ਪੱਟੀ ਉੱਤੇ ਸ੍ਰੀ ਸੁਭਾਇਮਾਨ ਗੋਪਾਲ ਦਾ ਨਾਮ ਲਿਖ ਦਿਓ, ਮੇਰੀ ਪੱਟੀਆ ਲਿਖੋ ਹਰ ਗੋਬਿੰਦ ਗੋਪਾਲਾ। ਨਹੀਂ ਛੋਡਾਂ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ ਰਹਾਓ, ਨਹੀਂ ਛੋਡਾਂ ਰੇ ਬਾਬਾ ਰਾਮ ਨਾਮ। ਸੋ ਇਸ ਕਰਕੇ ਕਹਿੰਦੇ ਬਾਬਾ ਹੇ ਪਾਂਧਾ ਜੀ ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ ਕਿਉਂਕਿ ਮੇਰਾ ਹੋਰ ਜਿਹੜਾ ਰਾਜਨੀਤਿਕ ਵਿੱਦਿਆ ਦੇ ਪੜ੍ਹਨ ਨਾਲ ਕੋਈ ਕੰਮ ਨਹੀਂ। ਪ੍ਰਹਿਲਾਦ ਤੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਸੰਡਾ ਮਰਕਾ ਕਹਿਓ ਜਾਏ ਪ੍ਰਹਿਲਾਦ ਬੁਲਾਏ ਬੇਗ ਤਾਏ। ਸੰਡੇ ਮਰਕੇ ਨੇ ਹਰਨਾਕਸ਼ ਨੂੰ ਜਾ ਕੇ ਕਿਹਾ ਕਿ ਆਪ ਜੀ ਦਾ ਪੁੱਤਰ ਸਾਡੀ ਦੱਸੀ ਹੋਈ ਵਿੱਦਿਆ ਨਹੀਂ ਪੜ੍ਹਦਾ, ਸਗੋਂ ਸਕੂਲ ਦੇ ਹੋਰ ਲੜਕਿਆਂ ਨੂੰ ਰਾਮ ਨਾਮ ਸਿਖਾਈ ਜਾਂਦਾ। ਸੰਡਾ ਮਰਕਾ ਸਭ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਇਹ ਪਹਿਲਾਂ ਵੀ ਸੁਣਿਆ ਆਪਾਂ 1133 ਅੰਗ 'ਤੇ ਆਇਆ ਸ਼ਬਦ ਤੀਜੇ ਪਾਤਸ਼ਾਹ ਦਾ। ਇਹ ਗੱਲ ਸੁਣ ਕੇ ਹੁਕਮ ਦਿੱਤਾ ਕਿ ਉਹਨੂੰ ਜਲਦੀ ਲਿਆਓ ਮੇਰੇ ਕੋਲ। ਤਾਂ ਸੰਡੇ ਮਰਕਾ ਨੇ ਜਲਦੀ ਦੌੜ ਕੇ ਪ੍ਰਹਿਲਾਦ ਨੂੰ ਬੁਲਾਇਆ। ਪ੍ਰਹਿਲਾਦ ਦੇ ਬੁਲਾਉਣ ਵਿੱਚ ਸ਼ੀਘਰ ਦੌੜੇ ਗਏ ਹਰਨਾਕਸ਼ ਨੇ ਪ੍ਰਹਿਲਾਦ ਨੂੰ ਬੁਲਾਇਆ ਤਾਂ ਪ੍ਰਹਿਲਾਦ ਛੇਤੀ ਦੌੜ ਕੇ ਆਇਆ। ਰਾਹ ਵਿੱਚ ਆਉਂਦਿਆਂ ਸੰਡਾ ਮਰਕਾ ਕਹਿੰਦੇ ਹਨ ਤੂੰ ਰਾਮ ਕਹਿਣ ਕੀ ਛੋਟ ਬਾਨ ਤੁਝ ਤੁਰਤ ਛਡਾਊਂ ਮੇਰੋ ਕਹਿਓ ਮਾਨ। ਉਹ ਰਸਤੇ 'ਚ ਕਹਿੰਦੇ ਤੂੰ ਰਾਮ ਨਾਮ ਕਹਿਣ ਦੀ ਆਦਤ ਛੱਡ ਦੇ, ਮੇਰਾ ਕਿਹਾ ਮੰਨ ਲੈ, ਮੈਂ ਤੈਨੂੰ ਤੁਰਤ ਹੁੰਦਾ ਸ਼ੀਘਰ ਛੇਤੀ ਛੁਡਾ ਲਾਉਂਦਾ। ਪ੍ਰਹਿਲਾਦ ਜੀ ਕਹਿਣ ਲੱਗੇ ਮੋਕਾਓ ਕਹਾਂ ਸਤਾਵਾਓ ਬਾਰ ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾਰ। ਕਹਿੰਦੇ ਮੈਨੂੰ ਬਾਰ ਬਾਰ ਕਿਉਂ ਸਤਾਉਂਦੇ ਹੋ, ਮੇਰੀ ਰੱਖਿਆ ਕਰਨ ਵਾਲਾ ਤਾਂ ਵਾਹਿਗੁਰੂ ਆਪ ਹੈ, ਜਿਸ ਪ੍ਰਭੂ ਨੇ ਜਲ ਥਲ ਤੇ ਵੱਡੇ ਸੁਮੇਰ ਪਰਬਤ ਤੇ ਗਿਰ ਤੇ ਛੋਟੇ ਛੋਟੇ ਪਹਾੜ ਬਣਾਉਣਾ ਕੀਤੇ ਹੈ। ਇੱਕ ਰਾਮ ਨਾ ਛੋਡਾਂ ਗੁਰ ਹੈ ਗਾਰ ਮੋਕਾ ਘਾਲ ਜਾਰ ਭਾਵੈ ਮਾਰ ਡਾਰ। ਕਹਿੰਦੇ ਇੱਕ ਰਾਮ ਨਾਮ ਨੂੰ ਮੈਂ ਨਹੀਂ ਛੱਡਾਂਗਾ ਕਿਉਂਕਿ ਜੇ ਮੈਂ ਰਾਮ ਨਾਮ ਨੂੰ ਛੱਡਾਂ ਤਾਂ ਗੁਰ ਹੈ ਗਾਰ, ਗੁਰੂ ਨਾਰਦ ਮੁਨੀ ਨੂੰ ਗਾਲ ਲੱਗਦੀ, ਕਲੰਕ ਲੱਗਦਾ, ਮੈਂ ਗੁਨਾਹਾਂ ਔਗੁਣਾਂ ਦਾ ਘਰ ਹੁੰਦਾ, ਮੈਨੂੰ ਆਪਣੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ। ਤੁਸੀਂ ਭਾਵੇਂ ਮੈਨੂੰ ਅੱਗ 'ਚ ਘਾਲ ਦਿਓ, ਪਾ ਕੇ ਸਾੜ ਦਿਓ, ਭਾਵੇਂ ਤਲਵਾਰ ਨਾਲ ਵੱਢ ਕੇ ਮਾਰ ਛੱਡੋ, ਇਸ ਕਰਕੇ ਮੈਂ ਨਹੀਂ ਮੰਨਦਾ ਤੁਹਾਡੀ ਗੱਲ। ਕਾਢ ਖੜਗ ਕੋਪਿਓ ਰਿਸਾਏ ਤੁਝ ਰਾਖਣ ਹਾਰੋ ਮੋਹੇ ਬਤਾਏ। ਖੰਡੇ ਨੂੰ ਕੱਢ ਕੇ ਪਿਤਾ ਹਰਨਾਕਸ਼ ਬੜੇ ਗੁੱਸੇ 'ਚ ਆਇਆ, ਇਉਂ ਕਹਿੰਦਾ ਜਿਹੜਾ ਮੈਂ ਤੈਨੂੰ ਰੱਖਣ ਵਾਲਾ ਉਹ ਮੈਨੂੰ ਦੱਸ, ਨਹੀਂ ਤਾਂ ਹੁਣੇ ਤੇਰਾ ਸਿਰ ਕੱਟਦਾ। ਸੋ ਇਸ ਪ੍ਰਕਾਰ ਕਾਢ ਖੜਗ ਕੋ ਪਿਓ ਰਸਾਏ, ਪਿਓ ਵੇ ਭਾਵ ਪਿਓ ਜਿਹੜਾ ਗੁੱਸੇ 'ਚ ਹੋਇਆ, ਪਰ ਕੋਪਿਓ ਰਸਾਏ ਬਹੁਤਾ ਜ਼ਿਆਦਾ ਓਵਰ ਗੁੱਸਾ ਹੋਣਾ, ਥਰ ਥਰ ਕੰਬਣ ਲੱਗ ਗਏ ਬੁੱਲ, ਬਹੁਤ ਗੁੱਸੇ 'ਚ ਹੋਇਆ। ਕਾਢ ਖੜਗ ਕਾਲ ਭੈ ਕੋਪਿਓ ਮੋਹੇ ਬਤਾਓ ਜੋ ਤੋਹੇ ਰੱਖ ਹੈ ਪ੍ਰਭ ਥੰਬ ਤੇ ਨਿਕਸੇ ਕਹਿ ਵਿਸਥਾਰ ਹਰਨਾਕਸ ਛੇਦਿਓ ਨਖ ਬਿਦਾਰ। ਉਸ ਵੇਲੇ ਪ੍ਰਭ ਪਰਮਾਤਮਾ ਥੰਬ 'ਚੋਂ ਨਿਕਲੇ, ਨਿਕਲਦਿਆਂ ਸਾਰ ਹੀ ਆਪਣਾ ਬਹੁਤ ਸਾਰਾ ਵਿਸਥਾਰ ਕੀਤਾ ਤੇ ਨਰਸਿੰਘ ਰੂਪ ਹੋ ਕੇ ਨਵਾਂ ਨਾਲ ਬਿਦਾਰ ਦਾ ਪਾੜ ਕੇ ਹਰਨਾਕਸ਼ ਦੈਂਤ ਨੂੰ ਛੇਦਿਓ ਕੱਟਤਾ ਮਾਰਤਾ। ਹੋਏ ਪਰਮ ਪੁਰਖ ਦੇ ਵਾਧ ਦੇਵ ਭਗਤ ਹੇਤ ਨਰਸਿੰਘ ਭੇਵ। ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ ਕਿ ਪਰਮ ਜੋ ਸਾਰਿਆਂ ਤੋਂ ਵੱਡਾ ਜੋ ਅਕਾਲ ਪੁਰਖ ਹੈ, ਦੇਵਤਿਆਂ ਦਾ ਅਧਿਪਤੀ ਦੇਵ, ਉਹੀ ਪ੍ਰਹਿਲਾਦ ਭਗਤ ਦੀ ਰੱਖਿਆ ਵਾਸਤੇ ਨਰਸਿੰਘ ਅਵਤਾਰ ਭੇਵ ਹੁੰਦਾ ਹੋਇਆ। ਕਹਿ ਕਬੀਰ ਕੋ ਲਖੈ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਬਾਰ। ਕਬੀਰ ਜੀ ਕਹਿੰਦੇ ਨੇ ਉਹਦੇ ਆਰਾ ਪਾਰਾਵਾਰ ਦਾ ਕੋਈ ਅੰਤ ਨਹੀਂ ਆ ਸਕਦਾ। ਪ੍ਰਹਿਲਾਦ ਭਗਤ ਨੂੰ ਕਿੰਨੀ ਵਾਰੀ ਬਚਾਇਆ ਪਰਮਾਤਮਾ ਨੇ, ਅਨੇਕਾਂ ਵਾਰੀ ਬਚਾਉਣਾ ਕੀਤਾ, ਪਹਾੜ ਤੋਂ, ਫਿਰ ਅੱਗ ਤੋਂ, ਪਾਣੀ ਤੋਂ, ਫਿਰ ਕੱਟਣ ਲੱਗ ਗਿਆ ਸੀ ਉਹਨੂੰ ਖੰਡੇ ਨਾਲ, ਫਿਰ ਭੂਤਾਂ ਵਾਲੇ ਕਮਰੇ 'ਚ ਵਾੜਤਾ, ਫਿਰ ਸੱਪਾਂ ਵਾਲੇ ਥਾਂ ਵਾੜਤਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਆ ਘਰ ਹਰਨਾਕਸ਼ ਦੈਨ ਦੇ ਕੱਲਰ ਕਮਲ ਭਗਤ ਪ੍ਰਹਿਲਾਦ, ਪੜ੍ਹਨ ਬਿਠਾਇਆ 4 ਸਾਲ ਬਾਂਹਦੇ ਚਿੱਤ ਹੋਆ ਅਹਿਲਾਦ। ਸੋ ਇਸ ਕਰਕੇ ਜੈ ਜੈ ਕਾਰ ਕਰਨ ਬ੍ਰਹਿਮਾਦ। ਇਸ ਤਰ੍ਹਾਂ ਇਹ ਪਾਵਨ ਜਿਹੜੇ ਬਚਨ ਹਨ ਬਾਣੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਹਨ ਕਿ ਕਿਸ ਤਰ੍ਹਾਂ ਕਬੀਰ ਜੀ ਨੂੰ ਪ੍ਰਸ਼ਨ ਕੀਤਾ ਵੀ ਉਹ ਪਰਮਾਤਮਾ ਬਚਾਉਂਦਾ ਆਪਣੇ ਭਗਤਾਂ ਨੂੰ, ਕਹਿੰਦੇ ਹਾਂ ਭਾਈ ਬਚਾ ਲੈਂਦਾ। ਸੋ ਹੁਣ ਕਬੀਰ ਜੀ ਪਰਮਾਤਮਾ ਅੱਗੇ ਆਪਣੀ ਪ੍ਰਾਰਥਨਾ ਕਰਦੇ ਨੇ ਅਗਲੇ ਸ਼ਬਦ ਵਿੱਚ, ਇਸ ਤਨ ਮਨ ਮੱਧੇ ਮਦਨ ਚੋਰ ਜਿਨ ਗਿਆਨ ਰਤਨ ਹਿਰਲੀਨ ਮੋਰ। ਇਹ ਸਥੂਲ ਸਰੀਰ ਵਿੱਚ ਜੋ ਮਨ ਹੈ, ਉਸ ਮਨ ਵਿੱਚ ਮਦਨ ਹੈ ਕਾਮ, ਕਾਮ ਆਦਿ ਚੋਰ ਹਨ, ਜਿਨ੍ਹਾਂ ਕਾਮ ਆਦਿਕ ਚੋਰਾਂ ਨੇ ਮੇਰੇ ਗਿਆਨ ਰੂਪੀ ਰਤਨ ਨੂੰ, ਸੋ ਗਿਆਨ ਅਤੇ ਰਤਨ ਵਿਰਾਗ ਨੂੰ ਹਿਰਲੀਨ ਭਾਵ ਚੁਰਾ ਲਿਆ। ਸੋ ਮੈਂ ਅਨਾਥ, ਇਸ ਪ੍ਰਕਾਰ ਫਰਮਾਉਂਦੇ ਹਨ ਅੱਗੇ ਬਚਨ, ਮੈਂ ਅਨਾਥ ਪ੍ਰਭ ਕਹਾਂ ਕਾਹੇ ਕੋ ਕੋ ਨਾ ਬਿਗੂਤੋ ਮੈਂ ਕੋ ਆਹੇ। ਸੋ ਮੈਂ ਅਨਾਥ ਤੇ ਵਿਸ਼ਰਾਮ ਲੱਗਣਾ ਪ੍ਰਭ ਕਹੋ ਕਾਹੇ। ਮੈਂ ਅਨਾਥ ਹਾਂ ਹੇ ਵਾਹਿਗੁਰੂ ਪਰਮਾਤਮਾ, ਆਪ ਤੋਂ ਬਿਨਾਂ ਹੋਰ ਕਿਹਦੇ ਪਾਸ ਮੈਂ ਆਪਣਾ ਦੁੱਖ ਦੱਸਾਂ। ਇਹਨਾਂ ਕਾਮ ਆਦਿਕਾਂ 'ਚ ਲੱਗ ਕੇ ਕਿਹੜਾ ਕਿਹੜਾ ਨਹੀਂ ਖਰਾਬ ਹੋਇਆ, ਸਿਰਿੰਗੀ ਰਿਖੀ, ਸੌਰਵ ਰਿਖੀ, ਪਰਾਸ਼ਰ ਰਿਖੀ, ਸਾਰੇ ਖਰਾਬ ਹੋਏ। ਇਸ ਕਰਕੇ ਮੈਂ ਵਿਚਾਰਾ ਕੀ ਹਾਂ, ਕਿਹੜੇ ਬਾਗ ਦੀ ਮੂਲੀ ਹੈ। ਮਾਧਾ ਦਾਰਨ ਦੁੱਖ ਸਹਿਓ ਨਾ ਜਾਏ। ਇਹ ਮਾਇਆ ਧੌਪਤੀ ਪਰਮਾਤਮਾ ਇੰਦਰੀਏ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਇਸ ਤਰ੍ਹਾਂ ਧੀਰਜ ਵਾਲੀ ਬੁੱਧੀ ਦੇ ਨਾ ਹੋਣ ਕਰਕੇ ਇਹਨਾਂ ਕਾਮ ਆਦਿਕਾਂ ਦਾ ਦਾਰਨ ਹੁੰਦਾ, ਭਿਆਨਕ ਦੁੱਖ ਸਹਾਰਿਆ ਨਹੀਂ ਜਾਂਦਾ। ਮਿੱਥ ਮੇਰੋ ਚੱਪਲ ਬੁੱਧ ਸਿਉਂ ਕਹਾਂ ਵਸਾਏ ਰਹਾਉ। ਸੋ ਮੇਰਾ ਜਿਹੜਾ ਚੱਪਲ ਹੈ, ਚੰਚਲ ਬੁੱਧੀ ਨਾਲ ਕਿਸ ਤਰ੍ਹਾਂ ਬਸ ਚੱਲ ਸਕਦਾ। ਹੁਣ ਕਮੱਤਕ ਢੰਗ ਨਾਲ ਕਹਿੰਦੇ ਨੇ, ਸਨਕ ਸਨੰਦਨ ਸੇਵ ਸੁਕਾਦ ਨਾਭ ਕਮਲ ਜਾਨੇ ਬ੍ਰਹਮਾਦ। ਬ੍ਰਹਮਾ ਜੀ ਦੇ ਚਾਰੇ ਪੁੱਤਰ ਸਨਕ ਸਨੰਦਨ ਸਨਾਤਨ ਸੰਤ ਕੁਮਾਰੇ ਚਾਰੇ ਭਾਈ ਕ੍ਰੋਧ ਦੇ ਪ੍ਰਤਾਪ ਨੂੰ ਜਾਣਦੇ ਹਨ। ਕ੍ਰੋਧ ਵਿੱਚ ਆ ਕੇ ਜੈ ਵਿਜੇ ਨੂੰ ਸਰਾਪ ਦਿੱਤਾ। ਸ਼ਿਵਜੀ ਕਾਮ ਦੇ ਪ੍ਰਤਾਪ ਨੂੰ ਜਾਣਦੇ ਜੋ ਮੋਹਣੀ ਅਵਤਾਰ ਦੇ ਪਿੱਛੇ ਪਿੱਛੇ ਦੌੜੇ ਫਿਰੇ, ਅਤੇ ਸੁਖਦੇਵ ਰਿਸ਼ੀ ਜੀ ਮੋਹ ਦੇ ਪ੍ਰਤਾਪ ਨੂੰ ਜਾਣਦੇ ਆ ਜੋ ਮੋਹ ਆਦਿਕਾਂ ਤੋਂ ਡਰਦੇ ਹੋਏ 12 ਸਾਲ ਮਾਤਾ ਦੇ ਉਦਰ 'ਚ ਰਹੇ। ਵਿਸ਼ਨੂੰ ਜੀ ਨਾਭੀ ਕੌਲ ਵਿੱਚੋਂ ਪੈਦਾ ਹੋਣ ਵਾਲੇ ਬ੍ਰਹਮਾ ਜੋ ਸਾਰੀ ਸ੍ਰਿਸ਼ਟੀ ਦਾ ਆਦਿ ਰੂਪ ਹੈ, ਸੋ ਉਹ ਵੀ ਚੰਗੀ ਤਰ੍ਹਾਂ ਕਾਮ ਦੇ ਪ੍ਰਤਾਪ ਨੂੰ ਜਾਣਦਾ। ਜਿਹਨੇ ਸਰਸਤੀ ਨਾਮ ਵਾਲੀ ਪੁੱਤਰੀ ਪਿੱਛੇ ਪੰਜਵਾਂ ਸਿਰ ਕੱਢਿਆ ਸਿਰ 'ਚੋਂ, ਤਾਂ ਆਦਿ ਵਿੱਚੋਂ ਵਿਸ਼ਨੂੰ ਕ੍ਰਿਸ਼ਨ ਜੀ ਹਨ, ਇਹ ਵੀ ਕਾਮ ਦੇ ਪ੍ਰਤਾਪ ਨੂੰ ਚੰਗੀ ਤਰ੍ਹਾਂ ਜਾਣਦੇ ਆ, ਕਿਹੜੇ ਕਿਹੜੇ ਨਹੀਂ ਜਾਣਦੇ। ਇਸ ਪ੍ਰਕਾਰ ਅੱਗੇ ਫਰਮਾਉਂਦੇ ਹਨ, ਕਬਜਨ ਜੋਗੀ ਜਟਾ ਧਾਰ ਕਵੀ ਜਨ ਸ਼ੁਕਰ ਚੰਗੀ ਤਰ੍ਹਾਂ ਕਾਮ ਦੇ ਪ੍ਰਤਾਪ ਨੂੰ ਜਾਣਦਾ, ਜਿਹਨੇ ਪੱਛੜਾਂ ਪਿੱਛੇ ਲੱਗ ਕੇ ਕਈ ਜਨਮ ਪਾਉਣਾ ਕੀਤੇ। ਇਹਦਾ ਪ੍ਰਸੰਗ ਵਿਸ਼ਿਸ਼ਟ ਪੁਰਾਣ 'ਚ ਲਿਖਿਆ ਹੋਇਆ। ਜੋਗੀ ਜਿਹੜੇ ਆ ਉਹ ਮਛਿੰਦਰ ਨਾਥ ਵੀ ਚੰਗੀ ਤਰ੍ਹਾਂ ਜਾਣਦਾ, ਜਿਹਨੇ ਹੁਕਮ ਦਿੱਤਾ ਸੀ ਮੇਰੀ ਨਗਰੀ 'ਚ ਕੋਈ ਸਾਧੂ ਨਾ ਆਉਣਾ ਪਾਵੇ, ਸਾਖੀ ਪਿੱਛੇ ਸੁਣਾਈ ਹੋਈ ਹੈ। ਜਟਾ ਧਾਰਨ ਦੇ ਜੜਾਵਾਂ ਦੇ ਧਾਰਨ ਵਾਲਾ ਸ੍ਰਿੰਗੀ ਰਿਖੀ ਵੀ ਚੰਗੀ ਤਰ੍ਹਾਂ ਕਾਮ ਦੇ ਪ੍ਰਤਾਪ ਨੂੰ ਜਾਣਦਾ, ਜਿਹਨੇ ਵੇਸਵਾ ਨਾਲ ਸੰਬੰਧ ਕਰਕੇ 13 ਧੀਆਂ ਪੁੱਤਰ ਪੈਦਾ ਕਰ ਲਏ। ਸਭ ਆਪਣ ਅਵਸਰ ਚੱਲੇ ਸਾਰ, ਸਾਰੇ ਆਪੋ ਆਪਣੇ ਸਮੇਂ ਵਿੱਚ ਸਾਰ ਹੁੰਦਾ, ਖਬਰਦਾਰ ਹੋ ਕੇ ਚੱਲੇ ਆ, ਪਰ ਫਿਰ ਵੀ ਕਾਮ ਆਦਿਕਾਂ ਨੇ ਕਿਸੇ ਨੂੰ ਛੱਡਿਆ ਹੀ ਨਹੀਂ, ਬਖਸ਼ਦੇ ਹੀ ਨਹੀਂ, ਇਹ ਖਾ ਜਾਂਦੇ ਆ। ਤੂੰ ਅਥਾਹ ਮੋਹੇ ਥਾਹ ਨਾਹੇ, ਪ੍ਰਭ ਦੀਨਾ ਨਾਥ ਦੁੱਖ ਕਹੋ ਕਾਹੇ। ਇਹ ਪ੍ਰਮਾਤਮਾ ਤੂੰ ਅਥਾਹ ਬੇਅੰਤ ਹੈ, ਮੇਰੇ ਪਾਸੋਂ ਆਪਦਾ ਥਾਹ ਅੰਤ ਨਹੀਂ ਲਿਆ ਜਾਂਦਾ। ਇਹ ਗਰੀਬਾਂ ਦੇ ਸਵਾਮੀ ਪ੍ਰਮਾਤਮਾ, ਆਪ ਜੀ ਤੋਂ ਬਿਨਾਂ ਮੈਂ ਆਪਣਾ ਦੁੱਖ ਜਿਹਨੂੰ ਕਹਾਂ ਜੀ। ਮੋਰੋ ਜਨਮ ਮਰਨ ਦੁੱਖ ਆਥ ਧੀਰ, ਸੁਖ ਸਾਗਰ ਗੁਣ ਰਾਉ ਕਬੀਰ। ਧੀਰ ਤੋਂ ਪਾਵੇ ਧੀਰਜਵਾਨ ਪਰਮਾਤਮਾ, ਮੇਰੇ ਜਨਮ ਮਰਨ ਦੁੱਖ ਨੂੰ ਆਥ ਹੁੰਦਾ ਅਸਤ ਹੁੰਦਾ ਖਤਮ ਕਰੋ। ਇਹ ਸੁੱਖਾਂ ਦੇ ਸਮੁੰਦਰ ਪਰਮਾਤਮਾ, ਮੈਂ ਕਬੀਰ ਆਪ ਦੇ ਗੁਣਾਂ ਨੂੰ ਰਾਉ ਹੁੰਦਾ ਉਚਾਰਨ ਕਰਾਂ। ਇਸ ਪ੍ਰਕਾਰ ਫਿਰ ਅੱਗੇ ਜਾ ਕੇ ਪਾਵਨ ਬਚਨ ਫਰਮਾਉਂਦੇ ਹਨ। ਸੋ ਇੱਕ ਵਣਜਾਰੇ ਨੇ ਆ ਕੇ ਕਿਹਾ, ਆਪ ਵੀ ਵਣਜ ਵਪਾਰ ਕਰਿਆ ਕਰੋ, ਤਾਂ ਮੈਥੋਂ ਜਿੰਨੀ ਸੇਵਾ ਹੋ ਸਕੇ ਕਰਾਂਗਾ। ਹੁਣ ਉਹਨੂੰ ਵਣਜ, ਸੋ ਕਹਿੰਦੇ ਨੇ ਛੱਡਣ ਯੋਗ ਛੱਡ ਅਤੇ ਕਮਾਉਣ ਯੋਗ ਕਮਾ। ਕਹਿੰਦੇ ਉਹ ਕਿਹੜਾ? ਕਹਿੰਦੇ ਤੈਨੂੰ ਦੱਸਦੇ ਆ ਪਿਆਰ ਨਾਲ, ਦੇਖ ਸਮਝ ਗੱਲ। ਨਾਇਕ ਏਕ ਬਨਜਾਰੇ ਪਾਚ, ਇੱਕ ਮਨ ਨਾਇਕ ਸਵਾਮੀ ਹੈ ਅਤੇ ਪੰਜ ਗਿਆਨ ਇੰਦਰੀਏ ਵਪਾਰੀ ਹੈ। ਸੋ ਇਸ ਪ੍ਰਕਾਰ ਜੋ ਸ਼ਬਦ ਸਪਰਸ਼ ਰਸ ਰੂਪ ਗੰਧ ਆਦਿਕ ਵਿਸ਼ਿਆਂ ਨੂੰ ਖਰੀਦਦੇ ਨੇ, ਕਾਮ ਕ੍ਰੋਧ ਆਦਿਕ ਜੋ ਪੰਜ ਹਨ, ਇਹ ਬਨਜਾਰੇ ਨੇ। ਬਰਧ ਪਚੀਸਕ ਸੰਗ ਕਾਚ, ਇਸ ਪ੍ਰਕਾਰ ਬਚਨ ਕਰਦੇ ਹਨ। ਜਿਹੜਾ ਪਚੀਸਕ ਹੁੰਦਾ, ਪੰਜੀ ਪ੍ਰਕਿਰਤੀਆਂ ਵਿੱਚ ਇਹ ਜਿਹੜਾ ਬਰਦ ਹੈ, ਬੈਲ ਹਨ, ਪੰਜੀ ਪ੍ਰਕਿਰਤੀਆਂ ਬਲਦ ਨੇ, ਪੰਜੀ ਪ੍ਰਕਿਰਤੀਆਂ ਕਰਕੇ ਬਣਿਆ ਹੋਇਆ ਜੋ ਸਰੀਰ ਹੈ ਇਹੋ ਬੈਲ ਹੈ, ਪਰ ਇਹ ਸਾਰਾ ਹੀ ਸੰਗ ਕੱਚਾ ਹੈ, ਛੱਡਣ ਵਾਲਾ ਹੈ। ਨੌ ਬਹੀਆਂ ਦਸ ਗੋਨ ਆਹੇ, ਕਸਨ 72 ਲਾਗੀ ਤਾਹੇ। ਸੋ ਇਸ ਪ੍ਰਕਾਰ ਬਿਹਤਰ ਨਹੀਂ ਕਰਨਾ। 72 ਬਹੀਆਂ ਹੁੰਦੀਆਂ ਬਾਂਸ ਦੀਆਂ ਲਾਠੀਆਂ, ਚਾਮੜਾ, ਗੋਨ ਹੁੰਦੀ ਛੱਟਾਂ, ਤਾਹੇ ਹੁੰਦਾ ਤਿੰਨਾਂ ਨੂੰ, ਕਸਨ ਹੁੰਦਾ ਤਰੋਪਾ, ਕਸਨ ਹੁੰਦਾ ਕੱਸ ਕੇ ਤੋਪਾ ਲਾਉਣਾ। ਕਹਿੰਦੇ 9 ਗੋਲਕਾਂ ਚਾਵੜਾ ਹਨ ਅਤੇ 10 ਇੰਦਰੀਏ ਛੱਟਾਂ ਹਨ, ਜਿਨ੍ਹਾਂ ਵਿੱਚ ਵਿਸ਼ਿਆਂ ਰੂਪੀ ਵਸਤੂ ਭਰੀ ਹੋਈ ਹੈ। ਉਹਨਾਂ ਇੰਦਰੀਆਂ ਰੂਪੀ ਛੱਟਾਂ ਨੂੰ 72 ਨਾੜੀਆਂ ਰੂਪ ਤੋਪਾ ਲੱਗਿਆ ਹੋਇਆ। ਨਾੜੀਆਂ ਕਸੀਆਂ ਹੋਈਆਂ ਹੋਣ ਤਾਂ ਇੰਦਰੀਆਂ ਨਾਲ ਵਿਸ਼ਿਆਂ ਦਾ ਗ੍ਰਹਿਣ ਹੁੰਦਾ, ਨਾੜੀਆਂ ਦੇ ਕਮਜ਼ੋਰ ਪੈਣ ਨਾਲ ਜਦ ਇੰਦਰੀਆਂ ਕਮਜ਼ੋਰ ਹੋ ਜਾਣ ਤਾਂ ਵਿਸ਼ਿਆਂ ਦਾ ਗ੍ਰਹਿਣ ਨਹੀਂ ਹੁੰਦਾ। ਮੋਹੇ ਐਸੇ ਬਨਜ ਸਿਉਂ ਨਹੀਂ ਨਕਾਜ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਇਸ ਲਈ ਮੇਰਾ ਇਸ ਤਰ੍ਹਾਂ ਦੇ ਦੇਹ ਅਧਿਆਸ ਮੰਦ ਕਰਮਾਂ ਰੂਪੀ ਕੱਚੇ ਵਪਾਰ ਲੈਣ ਦੇਣ ਨਾਲ ਕੋਈ ਕੰਮ ਨਹੀਂ। ਜੇ ਘਟਾ ਮੂਲ ਨਿਤ ਬਢਾ ਵਿਆਜ ਰਹਾਓ। 1195 ਦੇ ਫਰਮਾਉਂਦੇ ਜਿਸ ਮੰਦ ਕਰਮਾਂ ਨੂੰ ਰੂਪ ਵਪਾਰ ਦੇ ਕਰਨ ਨਾਲ ਮੂਲ ਜਿਹੜੇ ਹੁੰਦੇ ਸਵਾਸ ਉਹ ਘੱਟ ਜਾਂਦੇ ਆ ਅਤੇ ਜੋ ਪਾਪਾਂ ਰੂਪੀ ਵਿਆਜ ਵੱਧ ਜਾਂਦਾ ਹੈ। ਤਾਂ 5 ਪ੍ਰਕਿਰਤੀਆਂ ਆਪਾਂ ਪਿੱਛੇ ਦੱਸ ਕੇ ਹੀ ਆਏ ਹਾਂ। ਤੋ ਵਿਸ਼ੇ ਵਿਕਾਰ ਭੋਗਣ ਕਰਕੇ ਸਵਾਸ ਛੇਤੀ ਛੇਤੀ ਚੱਲਦੇ ਆ, ਇਸ ਕਰਕੇ ਸਵਾਸ ਘੱਟ ਜਾਂਦੇ ਆ। ਜਿਵੇਂ ਦੱਸਿਆ ਸਿਆਣਿਆਂ ਨੇ, ਬੈਸਤ 12 ਚਲਤੇ 18 ਸੋਵਤ ਚੱਲ ਹੈ 30 ਮੈਥਨ ਕਰਤੇ ਚੌਸ਼ ਚੱਲ ਹੈ ਕਿਉਂ ਨਾ ਭਜੈ ਜਗਦੀਸ਼। 7 ਸੂਤ ਮਿਲ ਬਲ ਯਕੀਨ ਕਰਮ ਭਾਵਨੀ ਸੰਗ ਲੀਨ। ਇਹ 5 ਗਿਆਨ ਇੰਦਰੀਏ ਮਨ ਤੇ ਬੁੱਧੀ ਇਹਨਾਂ 7 ਸੂਤਾਂ ਦਾ ਰਚਿਆ ਹੋਇਆ ਜੋ ਸਰੀਰ ਹੈ, ਰਕਤ ਨਾੜੀ ਤਵਚਾ ਚਮੜੀ। ਸੋ ਇਹ ਮਾਤਾ ਦੀਆਂ ਹਨ। ਹੱਡੀਆਂ ਬੀਰਜ ਮਿੱਝ ਚਰਬੀ ਇਹ ਪਿਤਾ ਦੀਆਂ ਨੇ। ਇਹਨਾਂ 7 ਸੂਤਾਂ ਦਾ ਰਚਿਆ ਹੋਇਆ ਜੋ ਸਰੀਰ ਹੈ। ਸੋ 5 ਤੱਤ ਮਾਇਆ ਚੇਤਨ ਇਹਨਾਂ 7 ਸੂਤਾਂ ਕਰਕੇ ਰਚਿਆ ਹੋਇਆ ਜੋ ਸਰੀਰ ਹੈ। ਇਸ ਨਾਲ ਮਿਲ ਕੇ ਜੀਵ ਨੇ ਖੋਟਾ ਹੀ ਵਣਜ ਕੀਤਾ। ਇਸ ਕਾਮ ਕਰਮਾਂ ਦੀ ਭਾਵਨੀ ਸ਼ਰਧਾ ਨਾਲ ਹੀ ਲਈ ਹੋਈ ਹੈ। 3 ਜਗਾਤੀ ਕਰਤਰਾਰ ਚਲੋ ਬੰਜਾਰਾ ਹਾਥ ਝਾਰ। ਸ਼ੁਭ ਅਤੇ ਅਸ਼ੁਭ ਮਿਸ਼ਰ ਤੇ 3 ਪ੍ਰਕਾਰ ਦੇ ਕਰਮ ਜਗਾਤੀ ਮਸੂਲੀਏ ਨੇ। ਜਗਾਤੀ ਮਸੂਲੀਏ ਨੂੰ ਕਹਿੰਦਾ ਟੈਕਸ ਲੈਂਦੇ ਰਾਹ 'ਚ ਪੁਲਾਂ 'ਤੇ, ਜਾਂ ਚੁੰਗੀ ਟੈਕਸ ਹੁੰਦਾ। ਹਰ ਇੱਕ ਜੀਵ ਨਾਲ ਰਾਰ ਲੜਾਈ ਝਗੜਾ ਕਰਦੇ ਆ ਸੁੱਖ ਦੁੱਖ ਦਾ ਫਲ ਦੇਣ ਵਾਸਤੇ। ਕੋਟਿਆਂ ਜੀਵਾਂ ਦੇ ਕਰਨ ਵਾਲਾ ਜੀਵ ਰੂਪ ਬਣਜਾਰਾ ਵਪਾਰੀ ਜਿਹੜਾ ਹੱਥਾਂ ਨੂੰ ਝਾੜ ਕੇ ਖਾਲੀ ਚਲੇ ਜਾਂਦਾ। ਚੱਲੇ ਜਵਾਰੀ ਦੋਏ ਹੱਥ ਝਾਰ। ਜਿਸ ਵੇਲੇ ਜੀਵ ਰੂਪ ਬਣਜਾਰਾ ਵਪਾਰੀ ਚੱਲਦਾ ਤਾਂ ਜਮਦੂਤ ਚੰਗੀ ਤਰ੍ਹਾਂ ਇਸ ਉੱਤੇ ਹੱਥ ਝਾੜਦੇ ਆ। ਹੱਥ ਕੀ ਝਾੜਨਾ, ਬਹੁਤ ਮਾਰ ਪੈਂਦੀ ਹੈ। ਪੂੰਜੀ ਹੈਰਾਨੀ ਬਨਜ ਟੂਟ ਦਹਿ ਦਿਸ ਟਾਂਡੋ ਗਯੋ ਫੂਟ। ਜਿਸ ਵੇਲੇ ਸਵਾਸਾਂ ਰੂਪੀ ਪੂੰਜੀ ਰਾਸ ਹੁੰਦੀ ਹੈ, ਜਿਹੜੀ ਪੂੰਜੀ ਤੋਂ ਭਾਵ ਰਾਸ, ਇਹ ਹੈਰਾਨੀ ਹੁੰਦੀ, ਹਿਰ ਆਨੀ ਖਿੱਚ ਲੈਂਦੇ ਆ, ਨਾਸ ਹੋ ਗਈ, ਸਵਾਸ ਪੂਰੇ ਹੋ ਗਏ ਅਤੇ ਸਰੀਰ ਦਾ ਵਿਕਾਰ ਕਰਨੇ ਰੂਪ ਸੌਦਾ ਵੀ ਟੁੱਟ ਗਿਆ, ਖਤਮ ਹੋ ਗਿਆ। ਤਾਂ ਹੀ ਦਸਾਂ ਹੀ ਦਿਸਾਂ ਵੱਲੋਂ ਸਰੀਰ ਰੂਪੀ ਟਾਂਡਾ ਫੁੱਟ ਗਿਆ। ਪੂਰਨ ਮਹਾਤਮਾ ਨੇ ਜੋ ਵਪਾਰ ਕੀਤਾ ਉਹ ਕਿਵੇਂ ਹੁੰਦਾ ਜੀ? ਕਹਿੰਦੇ ਉਹਨਾਂ ਦਾ ਸੁਣ ਲਓ ਕਿਸ ਤਰ੍ਹਾਂ ਕਰਦੇ ਆ। 7 ਸੂਤ ਮਿਲ ਬਨ ਯਕੀਨ। ਉਹ 4 ਸਾਧਨ ਵਿਰਾਗ ਵਿਵੇਕ ਖੜ ਸੰਮਤੀ ਮੋਖ ਇੱਛਾ, 3 ਹੁੰਦੇ ਨੇ ਸਰਵਣ ਮੰਨਣ ਨਿਧਿਆਸਣ। ਇਹਨਾਂ 7 ਦੀ ਸੂਤ ਹੁੰਦੀ ਮਰਿਆਦਾ ਨਾਲ ਮਿਲ ਕੇ ਗਿਆਨ ਦਾ ਵਪਾਰ ਕੀਤਾ। ਕਰਮ ਭਾਵਨੀ ਸੰਗ ਲੀਨ। ਨਿਸਕਾਮ ਕਰਮਾਂ ਦੀ ਸ਼ਰਧਾ ਨਾਲ ਲਈ ਹੋਈ ਆ ਉਹਨਾਂ ਨੇ। ਕਰਮ ਭਾਵਨੀ ਸ਼ਰਧਾ, ਕਰਮਾਂ ਦੀ ਸ਼ਰਧਾ ਨਾਲ ਲਈ ਹੋਈ ਹੈ। 3 ਜਗਾਤੀ ਕਰਤਰਾਰ। 3 ਮਸੂਲੀਏ ਰਜੋ ਸਤੋ ਤਮੋ ਇਹ ਝਗੜਾ ਕਰਦੇ ਆ, ਭਾਵ ਪਰਮੇਸ਼ਰ ਵੱਲ ਜਾਣ ਨਹੀਂ ਦਿੰਦੇ। ਚਲੋ ਬੰਜਾਰਾ ਹਾਥ ਝਾਰ। ਪ੍ਰੰਤੂ ਪੂਰਨ ਮਹਾਤਮਾ ਦੀ ਸੰਗਤ ਹੋਣ ਕਰਕੇ ਬੰਜਾਰਾ ਸ੍ਰੇਸ਼ਟ ਜਗਿਆਸੂ ਆਪਣੇ ਮਨ ਰੂਪੀ ਹੱਥ ਨੂੰ ਝਾੜ ਕੇ ਝਾੜਿਆ ਕੀ ਆ ਉਹਨੇ? ਉਹਨੇ ਰਜੋ ਸਤੋ ਤਮੋ ਆਦਿ 3 ਗੁਣਾਂ ਤੋਂ ਰਹਿਤ ਹੋ ਕੇ ਪਰਮੇਸ਼ਰ ਵੱਲ ਚੱਲ ਪਿਆ। ਇਹ ਸ੍ਰੇਸ਼ਟ ਜਗਿਆਸੂ ਆਪਣੇ ਮਨ ਰੂਪੀ ਹੱਥ 'ਚੋਂ ਇਹ ਚੀਜ਼ਾਂ ਝਾੜਤੀਆਂ ਗੰਦੀਆਂ, ਅਤੇ ਜਿਹੜੇ ਮਨਮੁੱਖ ਨੇ ਉਹ ਸ਼ੁਭ ਗੁਣ ਝਾੜ ਦਿੰਦੇ ਨੇ, ਉਹਨਾਂ ਕੋਲ ਔਗੁਣ ਰਹਿ ਜਾਂਦੇ ਨੇ। ਗੁਰਮੁਖ ਔਗੁਣ ਝਾੜ ਦਿੰਦੇ ਆ, ਗੁਣ ਲੈ ਜਾਂਦੇ ਨੇ। ਪੂੰਜੀ ਹੈਰਾਨੀ ਬੰਜ ਟੂਟ। ਸਾਰੀਆਂ ਉਪਾਧੀਆਂ ਦਾ ਮੁੱਢ ਜੋ ਵਿੱਦਿਆ ਰੂਪੀ ਪੂੰਜੀ ਆ, ਨਾਸ ਹੋ ਜਾਣੀ, ਅਤੇ ਇੰਦਰੀਆਂ ਦੁਆਰਾ ਵਿਸ਼ਿਆਂ ਦਾ ਗ੍ਰਹਿਣ ਕਰਨ ਨੂੰ ਸੌਦਾ ਵੀ ਟੁੱਟ ਗਿਆ। ਦਹਿ ਦਿਸ ਟਾਂਡੋ ਗਯੋ ਫੂਟ। ਇਸ ਤਰ੍ਹਾਂ ਬ੍ਰਹਮ ਗਿਆਨ ਹੋਣ ਕਰਕੇ ਸਰੀਰ ਰੂਪ ਟਾਂਡਾ ਦਸੋ ਦਿਸ਼ਾ 'ਚ ਫੁੱਟ ਗਿਆ। ਭਾਵ ਤੱਤਾਂ ਵਿੱਚ ਲੀਨ ਤੱਤ ਲੀਨ ਹੋ ਗਏ, ਚੇਤਨ ਵਿੱਚ ਚੇਤਨਾ ਮਲੀਨ ਹੋ ਗਈ ਹੈ। ਕਹਿ ਕਬੀਰ ਮਨ ਸਰਸੀ ਕਾਜ, ਸਹਿਜ ਸਮਾਨੋ ਤਾਂ ਭਰਮ ਭਾਜ। ਕਬੀਰ ਜੀ ਕਹਿੰਦੇ ਜਿਸ ਵੇਲੇ ਭਰਮ ਦੇ ਭਾਜ ਹੁੰਦਾ ਦੌੜ ਜਾਣ ਨਾਲ ਸਹਿਜ ਹੁੰਦਾ ਗਿਆਨ ਵਿੱਚ ਭੇਦ ਹੋਏ, ਤਾਂ ਮਨ ਦਾ ਜਿਹੜਾ ਸਰਸੀ ਕਾਜ, ਸਰਸ ਹੁੰਦਾ ਬਹੁਤਾ, ਅਧਿਕ ਬਹੁਤ ਜ਼ਿਆਦਾ ਆਨੰਦ ਰੂਪ ਕੰਮ ਸੰਵਰ ਗਿਆ। ਇਸ ਤਰ੍ਹਾਂ ਭਾਵ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਮਹਾਰਾਜ ਨੇ। 1195 ਅੰਗ ਤੱਕ ਸ਼ਾਮ ਦੀ ਕਥਾ ਜਿਹੜੀ ਆ ਉਹ ਸਟਾਕਟਨ ਗੁਰੂ ਘਰ 'ਚ 6:30 ਤੋਂ 7:30 ਦਾ ਸਮਾਂ, ਬਾਕੀ ਦਾ ਫਿਰ ਕੱਲ੍ਹ ਹੁਣ ਸਵੇਰੇ ਲੜੀਵਾਰ ਸ਼੍ਰਵਣ ਕਰਾਂਗੇ। ਕਥਾ ਸ਼ਾਮ ਦੀ ਕਥਾ ਹੈ, ਆਪਣੀ ਕੋਸ਼ਿਸ਼ ਇੰਟਰਨੈੱਟ 'ਤੇ ਆਵੇ ਤੋ ਸ਼ਾਮ ਦੀ ਕਥਾ ਖੁੱਲ੍ਹੇ ਵਿਚਾਰ ਸ਼ਬਦਾਂ ਦੇ ਰਾਹੀਂ ਹੀ ਹੋਣਗੇ ਵਿਸ਼ੇਸ਼, ਸਤਿਗੁਰੂ ਕਿਰਪਾ ਕਰਨ। ਵਾਹਿਗੁਰੂ ਵਾਹਿਗੁਰੂ।